SBS.
This is SBS Radio.
SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮਨਪ੍ਰੀਤ ਜੀ ਦੀ ਗੈਰ ਹਾਜ਼ਰੀ 'ਚ ਮੈਨੂੰ ਯਾਨੀ ਗੌਤਮ ਕਪਿਲ ਨੂੰ ਮੌਕਾ ਲੱਗਿਆ ਮੋਹਿਨੀ ਜੀ ਨਾਲ ਗੱਲਬਾਤ ਕਰਨ ਦਾ, ਅਤੇ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੀ। ਮੋਹਿਨੀ ਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਅਤੇ SBS ਪੰਜਾਬੀ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
ਹਾਂਜੀ, ਮੇਰਾ ਵੀ ਭਾਰਤ ਵਾਸੀਆਂ ਜਿਹੜੇ ਵਾਸੀ ਨੇ ਉਹ ਜਾ ਕੇ ਆਸਟ੍ਰੇਲੀਆ ਬਸ ਗਏ ਨੇ, ਉਹਨਾਂ ਨੂੰ ਮੇਰਾ ਬਹੁਤ ਹੀ ਸਤਿ ਸ਼੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਪਿਆਰ ਤੇ ਵਾਲੇਕਮ ਸਲਾਮ। ਔਰ ਮੈਂ ਬੜੀ ਖੁਸ਼ੀ ਸੀ ਵਾਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜੀ।
ਇਹ ਤਾਂ ਮੇਰਾ ਵੀ ਸੁਭਾਗ ਹੈ ਮੋਹਿਨੀ ਜੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਤੇ ਮੋਹਿਨੀ ਜੀ, ਆਪਾਂ ਸਿੱਧੇ ਹੀ ਆਨੇ ਆ, ਤੇ ਅੱਜ ਦੀ ਪਹਿਲੀ ਅਖਾਣ ਕੀ ਹੈ ਜੀ? ਫਿਰ
ਪਹਿਲਾ ਅਖਾਣ ਹੈ ਜੀ, ਧੀਆਂ ਦੀ ਮਹਾਰਾਣੀ
ਜੀ,
ਬੁਢਾਪੇ ਭਰੇ ਪਾਣੀ।
ਅੱਛਾ,
ਇਸ ਤੋਂ ਮੈਂ ਥੋੜਾ ਜਿਹਾ ਤੁਹਾਨੂੰ ਵਿਖਿਆਨ ਦੱਸ ਰਹੀ ਹਾਂ
ਜੀ
ਕਿ ਜਿਸ ਤਰ੍ਹਾਂ ਪਹਿਲੇ ਜ਼ਮਾਨੇ ਚ ਅੱਜ ਤੋਂ 40-45 ਸਾਲ ਪਹਿਲੇ ਫੈਮਿਲੀਆਂ ਹੁੰਦੀਆਂ ਸਨ, ਵੱਡੀਆਂ ਹੁੰਦੀਆਂ ਸਨ, ਘਰ ਵਿੱਚ 3-4 ਕੁੜੀਆਂ 3-4 ਮੁੰਡੇ ਹੁੰਦੇ ਸਨ, ਔਰ ਭਰਾ ਪੂਰਿਆ ਟੱਬਰ ਹੁੰਦਾ ਸੀ। ਤੇ ਜਿਹੜੀਆਂ ਕੁੜੀਆਂ ਹੁੰਦੀਆਂ ਸਨ ਉਹ ਮਾਂ ਜਿਹੜੀ ਸੀ ਮਾਂ ਨੂੰ ਕੰਮ ਨੀ ਕਰਨ ਦਿੰਦੀਆਂ ਸਨ, ਮਤਲਬ ਧੀਆਂ ਦਾ ਇਹ ਹੁੰਦਾ ਕਿ ਮਾਂ ਨਾਲ ਬੜਾ ਧਿਆਨ ਰੱਖਦੀਆਂ, ਔਰ ਮਾਂ ਨੂੰ ਉਹ ਸਾਰਾ ਕੰਮ ਉਹ ਖੁਦ ਕਰਦੀਆਂ ਸਨ, ਔਰ ਮਾਂ ਨੂੰ ਕੋਈ ਮਹਾਰਾਣੀ ਬਣਾ ਕੇ ਬਿਠਾਈ ਰੱਖਦੀਆਂ ਸਨ, ਔਰ ਸਾਰਾ ਘਰ ਦਾ ਕੰਮ ਕਰਕੇ ਉਹ ਬੜੀਆ ਹੀ ਖੁਸ਼ ਹੁੰਦੀਆਂ ਸਨ। ਪਰ ਹੌਲੀ ਹੌਲੀ ਇੱਕ ਵਾਰੀ ਉਹਨਾਂ ਦੀ ਮਾਂ ਕਹਿੰਦੀ ਵੀ ਇਹ ਉਹਨਾਂ ਦੇ ਮੂੰਹ ਚ ਨਿਕਲ ਜਾਂਦਾ, ਧੀਆਂ ਦੀ ਮਹਾਰਾਣੀ ਬੁਢਾਪੇ ਭਰੇ ਪਾਣੀ, ਧੀਆਂ ਨੂੰ ਕੁਛ ਸਮਝ ਨੀ ਆਉਂਦਾ। ਕਹਿੰਦੀ ਅੱਛਾ ਟਾਈਮ ਤੇ ਮੈਂ ਤੁਹਾਨੂੰ ਸਮਝਾ ਦੇਵਾਂਗੀ। ਫਿਰ ਕੀ ਹੁੰਦਾ ਕਿ ਟਾਈਮ ਬੀਤਦਾ, ਬੱਚੇ ਵੱਡੇ ਹੋ ਜਾਂਦੇ ਨੇ, ਕੁੜੀਆਂ ਦਾ ਵਿਆਹ ਹੋ ਜਾਂਦਾ, ਜਦ ਕੁੜੀਆਂ ਦਾ ਵਿਆਹ ਹੋ ਜਾਂਦਾ ਆਪਣੇ ਸਹੁਰੇ ਚਲੀ ਜਾਂਦੀਆਂ ਨੇ, ਤੇ ਉਹ ਕੀ ਕਰਦੀਆਂ ਕਿ ਮਾਂ ਨੂੰ ਸਾਰਾ ਕੰਮ ਉਹ ਆਪਣੇ ਆਪ ਕਰਨਾ ਪੈਂਦਾ, ਔਰ ਉਹ ਵਿਚਾਰੀ ਦੀ ਉਮਰ ਵੀ ਹੋ ਜਾਂਦੀ ਹੈ, ਉਮਰ ਹੋਣ ਦੇ ਬਾਵਜੂਦ ਵੀ ਉਹ ਸਾਰਾ ਕੰਮ ਕਰਦੀ ਹੈ, ਔਰ ਉਸਨੂੰ ਬਾਰ ਬਾਰ ਇਹੀ ਹੁੰਦਾ ਕਿ ਧੀਆਂ ਦੀ ਮਹਾਰਾਣੀ ਬੁਢਾਪੇ ਭਰੇ ਪਾਣੀ, ਮਤਲਬ ਜਿਹੜਾ ਹੁਣ ਮੇਰੀ ਉਮਰ ਵੀ ਹੋ ਗਈ ਹੈ, ਉਹ ਕਹਿੰਦੀ ਹੈ ਤੇ ਮੈਂ ਹੁਣ ਕੰਮ ਵੀ ਕਰਾਂ, ਕਿਸ ਤਰ੍ਹਾਂ ਕਰਾਂ। ਸੋ ਇਹ ਉਸਨੂੰ ਬੜੀ ਖਲਦੀ ਹੈ ਗੱਲ ਕਿ ਹੁਣ ਉਹ ਕੰਮ ਜਿਹੜਾ ਜੋ ਉਸਨੇ ਜਵਾਨੀ ਦੇ ਵਿੱਚ ਰਾਜ ਕੀਤਾ ਹੈ ਉਹ ਧੀਆਂ ਦੇ ਰਾਜ ਵਿੱਚ, ਔਰ ਹੁਣ ਮੈਂ ਉਹ ਨਹੀਂ ਕਰ ਸਕਦੀ। ਸੋ ਉਸ ਵੇਲੇ ਉਸਦੇ ਮੂੰਹ ਚ ਕੜੀ ਕੜੀ ਨਿਕਲਦਾ, ਔਰ ਇਹ ਖਾਣ ਉਸ ਵਕਤ ਬੜਾ ਹੀ ਫਿੱਟ ਬੈਠਦਾ ਕਿ ਧੀਆਂ ਦੀ ਮਹਾਰਾਣੀ ਬੁਢਾਪੇ ਭਰੇ ਪਾਣੀ, ਜਵਾਨੀ ਵਿੱਚ ਉਹਨੇ ਐਸ਼ ਕਰ ਲਈ ਹੈ, ਧੀਆਂ ਦੇ ਸਿਰ ਤੇ ਉਹਨੇ ਸਾਰਾ ਕੰਮ ਕੀਤਾ, ਲੇਕਿਨ ਬੁਢਾਪੇ ਦੇ ਵਿੱਚ ਆ ਕੇ ਉਹਨੂੰ ਇਹ ਤਕਲੀਫਾਂ ਆਉਂਦੀਆਂ
ਜੀ। ਬਹੁਤ ਵਧੀਆ ਜੀ, ਤੇ ਨਾਲ ਲੱਗਦੇ ਹੀ ਦੂਜਾ ਖਾਣ ਵੀ ਸਾਂਝਾ ਕਰ ਲਿਓ ਜੀ।
ਹਾਂਜੀ ਹਾਂਜੀ ਬਿਲਕੁਲ, ਜਿੱਥੇ ਜਿੱਤ ਕੇ ਹਾਰਨਾ
ਜੀ
ਉੱਥੇ ਪੱਲੀ ਚੁੱਪ।
ਅੱਛਾ, ਤੇ ਇਹਦਾ ਕੀ ਮਤਲਬ ਹੈ?
ਜਿੱਥੇ ਜਿੱਤ ਕੇ ਹਾਰਨਾ ਉੱਥੇ ਪੱਲੀ ਚੁੱਪ। ਤੁਸੀਂ ਦੇਖਿਆ ਹੋਣਾ ਜ਼ਿੰਦਗੀ ਦੇ ਵਿੱਚ ਕਈ ਵਾਰੀ ਤੁਹਾਨੂੰ ਇਹੋ ਜਿਹੇ ਬੰਦੇ ਟੱਕਰ ਜਾਂਦੇ ਹਨ ਕਿ ਤੁਸੀਂ ਭਾਵੇਂ ਜਿੰਨੇ ਮਰਜ਼ੀ ਸਿਆਣੇ ਹੋ ਪਰ ਅਗਲਾ ਬੰਦਾ ਇਹ ਕਹਿੰਦਾ ਕਿ ਮੈਂ ਬਹੁਤ ਸਿਆਣਾ ਵਾ, ਔਰ ਜਿਹੜਾ ਇੱਕ ਬੰਦਾ ਬਹੁਤ ਸਿਆਣਾ ਹੁੰਦਾ ਉਹਦੇ ਨਾਲ ਗੱਲਬਾਤ ਕਰਦਾ, ਪਰ ਜਿਹੜਾ ਅਲਖ ਬੰਦਾ ਹੁੰਦਾ ਉਹਦੇ ਨਾਲ ਉਹਨੂੰ ਗੱਲ ਨੀ ਕਰਨ ਦਿੰਦਾ, ਔਰ ਉਹ ਜੇ ਚੰਗੀ ਵੀ ਗੱਲ ਕਰਦਾ ਵੇ ਤੇ ਉਸਦੇ ਸੌ ਨੁਕਸ ਕਰਦਾ, ਜਦਕਿ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਧੁੱਪ ਹੋ ਜਾਂਦਾ, ਕਹਿੰਦਾ ਕਿ ਚਲੋ ਇਹ ਹੁਣ ਮੈਨੂੰ ਗੱਲ ਕਰਨ ਨੀ ਦਿੰਦਾ, ਚੱਲ ਕੋਈ ਗੱਲ ਨੀ। ਪਰ ਫਿਰ ਵੀ ਉਹ ਬੜੀ ਕੋਸ਼ਿਸ਼ ਕਰਦੇ ਉਹਨੂੰ ਸਮਝਾਉਣ ਦੀ, ਜਿਹੜਾ ਕਿ ਚੰਗਾ ਸਿਆਣਾ ਬੰਦਾ ਹੁੰਦਾ ਕਿ ਉਹਨੂੰ ਮੈਂ ਇੱਕ ਵਾਰੀ ਸ਼ਿਕਸ਼ਾ ਦੇਵਾਂ ਕਿ ਉਹਨੂੰ ਉਹਨੂੰ ਇਹ ਗੱਲ ਇਹ ਗਲਤ ਕਰ ਰਿਹਾ, ਪਰ ਉਹ ਆਪਣੀ ਗਲਤੀ ਨੂੰ ਕਦੀ ਵੀ ਮੰਨਣ ਨੂੰ ਤਿਆਰ ਨੀ ਹੁੰਦਾ, ਔਰ ਉਹ ਸਮਝਦਾ ਕਿ ਸਾਹਮਣੇ ਵਾਲਾ ਜੋ ਬੰਦਾ ਹੈ ਉਹ ਬਿਲਕੁਲ ਬੇਵਕੂਫ ਹੈ ਔਰ ਮੈਂ ਹੀ ਅਕਲਮੰਦ ਹਾਂ। ਤੇ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਹੀ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਬੜੀ ਆਪਣੀ ਕੋਸ਼ਿਸ਼ ਕਰਦਾ ਕਿ ਕਿਸੇ ਤਰ੍ਹਾਂ ਪਿਆਰ ਨਾਲ ਮੁਹੱਬਤ ਦੇ ਨਾਲ ਮੈਂ ਉਹਨੂੰ ਆਪਣਾ ਆਪਣਾ ਸਮਝਾਵਾਂ, ਆਪਣੀ ਮਤਲਬ ਆਪਣੀ ਸਮਝ ਦੇ ਅਨੁਸਾਰ ਮੈਂ ਉਹਨੂੰ ਇਹ ਗੱਲ ਸਮਝਾਵਾਂ ਕਿ ਤੂੰ ਗਲਤ ਹੈ, ਲੇਕਿਨ ਉਹ ਆਪਣੀ ਗਲਤੀ ਮੰਨਣ ਵਾਸਤੇ ਜਾਂ ਆਪਣੀ ਭੁੱਲ ਮੰਨਣ ਵਾਸਤੇ ਕਦੀ ਤਿਆਰ ਹੀ ਨਹੀਂ ਹੁੰਦਾ। ਤੇ ਫਿਰ ਉਹ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਕਿ ਚਲੋ ਹੁਣ ਇਹ ਮੇਰੀ ਬੇਇੱਜ਼ਤੀ ਕਰ ਦੇਗਾ ਇਸ ਕਰਕੇ ਮੈਂ ਹੀ ਚੁੱਪ ਹੋ ਜਾਂਦਾ ਵਾ, ਉਸ ਵਕਤ ਇਹ ਖਾਣ ਕੇ ਆ ਜਾਂਦਾ ਹੈ ਕਿ ਜਿੱਥੇ ਜਿੱਤ ਕੇ ਹਾਰਨਾ ਉਹਨੂੰ ਪਤਾ ਹੈ ਕਿ ਮੈਂ ਤੇ ਇਸ ਕੋਲ ਜਿੱਤ ਨਹੀਂ ਸਕਦਾ ਕਿਉਂਕਿ ਇਹ ਬੜਾ ਅਲਖ ਜਿਹਾ ਬੰਦਾ ਹੈ, ਤੇ ਜਿੱਥੇ ਜਿੱਤ ਕੇ ਹਾਰਨਾ ਉੱਥੇ ਪੱਲੀ ਚੁੱਪ, ਉਹ ਫਿਰ ਚੁੱਪ ਹੀ ਹੋ ਜਾਂਦਾ ਹੈ।
ਕਈ ਵਾਰ ਜਿੱਦੀ ਬੰਦੇ ਦੇ ਅੱਗੇ ਹੱਥ ਛੱਡਦੇ ਨਹੀਂ ਜਿੱਤ ਹੁੰਦੀ ਹੈ ਜੀ, ਉਹ ਕਹਿੰਦੇ ਵੀ ਨੇ ਨਾ ਵੱਡੀ ਜਿੱਤ 'ਚ ਹਾਰਨਾ ਪੈਂਦਾ ਤੇ ਜਿਉਂਦੇ ਰਹਿਣ ਲਈ ਮਰਨਾ ਪੈਂਦਾ, ਤਾਂ ਉਹ ਵੀ ਗੱਲ ਸਿਆਣੀ ਹੈ ਜੀ। ਤੇ ਮਾਨੇ ਜੀ, ਤੀਜੀ ਅਖਾਣ ਕੀ ਹੈ ਜੀ? ਫਿਰ
ਤੀਜਾ ਅਖਾਣ ਇਹ ਹੈ ਕਿ ਮੁਰਦਾ ਬੋਲੇਗਾ ਤੇ ਕਫਨ ਹੀ ਫਾੜੇਗਾ
ਜੀ।
ਹਾਂਜੀ, ਕਦੀ ਕਦੀ ਇਹ ਗੱਲ ਹੋ ਰਹੀ ਇਹਦੇ ਨਾਲ ਮਿਲਦੀ ਜੁਲਦੀ ਗੱਲ ਹੈ ਪਹਿਲੇ ਖਾਣ ਨਾਲ, ਕਿ ਇੱਕ ਬੰਦਾ ਪੇਂਡੂ ਚ ਹੈਗਾ ਉਹ ਬੜਾ ਹੀ ਅਣਖ ਹੈ ਔਰ ਉਹਨੂੰ ਬਿਲਕੁਲ ਸਮਝ ਨੀ ਹੈਗੀ, ਬਿਲਕੁਲ ਮੂਰਖ ਹੈਗਾ, ਲੇਕਿਨ ਇਹ ਕੀ ਹੈ ਕਿ ਉਸ ਤੇ ਪੈਸਾ ਵਾਲਾ ਬੜਾ ਹੈ ਤੇ ਪੈਸੇ ਕਰਕੇ ਉਹਦਾ ਬੜਾ ਦਬਦਬਾ ਹੁੰਦਾ ਹੈ, ਪਿੰਡ ਦੇ ਗਰੀਬ ਲੋਕ ਹੁੰਦੇ ਨੇ ਜਿਹੜੇ ਵਿਚਾਰੇ ਜ਼ਰੂਰਤਮੰਦ ਹੁੰਦੇ ਨੇ ਉਹ ਉਹਨਾਂ ਕੋਲ ਉਸ ਕੋਲ ਜਾ ਕੇ ਮਦਦ ਮੰਗਦੇ ਨੇ ਤੇ ਉਹ ਮਦਦ ਨਹੀਂ ਕਰਦਾ। ਇੱਕ ਵਾਰੀ ਪਿੰਡ ਦੇ ਵਿੱਚ ਬੜੀ ਮੁਸੀਬਤ ਪੈਂਦੀ ਹੈ ਔਰ ਉਹਨੂੰ ਜਾ ਕੇ ਉਹ ਬੜੀ ਉਹਦੀ ਰਿਕੁਐਸਟ ਕਰਦੇ ਨੇ ਕਿ ਸਾਨੂੰ ਇਹ ਮਦਦ ਚਾਹੀਦੀ ਹੈ ਔਰ ਸਾਨੂੰ ਇਹ ਮਤਲਬ ਇਹ ਗੱਲ ਗਲਤ ਹੈ, ਤੁਸੀਂ ਅਗਲੀ ਪਾਰਟੀ ਨੂੰ ਕਹੋ ਕਿ ਇਹ ਉਹ ਸਾਨੂੰ ਮਤਲਬ ਤੰਗ ਕਰ ਰਿਹਾ ਹੈ। ਲੇਕਿਨ ਜਿਹੜਾ ਉਹ ਬੰਦਾ ਹੁੰਦਾ ਹੈ ਵੱਡਾ ਪੈਸੇ ਵਾਲਾ ਉਹ ਆਪਣੇ ਆਪ ਨੂੰ ਬੜਾ ਹੀ ਤੀਸ ਮਾਲ ਖਾਨ ਸਮਝਦਾ ਔਰ ਜਗਤੀ ਨੂੰ ਅਕਲ ਬਿਲਕੁਲ ਨਹੀਂ ਹੁੰਦੀ ਤੇ ਉਹ ਉਹਨੂੰ ਬੜੀ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੰਨਦਾ ਮੰਨਦਾ ਨਹੀਂ ਤੇ ਉਹ ਜਿਸ ਵੇਲੇ ਨਹੀਂ ਮੰਨਦਾ ਤੇ ਉਹ ਬੜੇ ਹੀ ਉਸਨੂੰ ਕਹਿੰਦੇ ਨੇ ਔਰ ਪਿੰਡ ਦੇ ਵੱਡੇ ਲੋਕ ਵੀ ਜਾਂਦੇ ਨੇ ਪਰ ਜੋ ਪੈਸੇ ਦਾ ਇਤਨਾ ਗੁਮਾਨ ਕਰਦਾ ਪੈਸੇ ਦੇ ਸਾਹਮਣੇ ਕਿਸੇ ਨੂੰ ਸਮਝਦਾ ਹੀ ਨਹੀਂ। ਸੋ ਜਿਹੜੇ ਪਿੰਡ ਦੇ ਵੱਡੇ ਵੱਡੇ ਬੰਦੇ ਵੀ ਹੁੰਦੇ ਨੇ ਉਹ ਵੀ ਚੁੱਪ ਹੋ ਜਾਂਦੇ ਨੇ, ਉਹ ਕਹਿੰਦੇ ਜੀ ਇਸੇ ਅੰਕੇ ਤੇ ਬੋਲਣਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਤੇ ਇੱਕ ਸਮਝ ਲਓ ਮੁਰਦਾ ਹੀ ਹੈ। ਮੁਰਦਾ ਕਿਉਂਕਿ ਜਿਸ ਤਰ੍ਹਾਂ ਮੁਰਦੇ ਦੇ ਉੱਤੋਂ ਕੋਈ ਕਫਨ ਫਟ ਜਾਂਦਾ ਹੈ ਉਹ ਅਗਰ ਬੋਲੇਗਾ ਤਾਂ ਕਫਨ ਵੀ ਫਟ ਜਾਏਗਾ। ਮਤਲਬ ਇਹ ਬੰਦਾ ਐਸਾ ਹੈ ਕਿ ਇਹ ਮੂੰਹ ਜਿਹੜਾ ਬੋਲ ਕੱਢੇਗਾ ਉਹ ਬੋਲ ਇੰਨਾ ਕਬੂਲ ਹੋਏਗਾ ਕਿ ਤੁਹਾਡਾ ਹੀ ਮਨ ਦੁੱਖ ਜਾਏਗਾ। ਇਸ ਕਰਕੇ ਉਹ ਚੁੱਪ ਕਰਕੇ ਆਪਣੇ ਪਿੰਡ ਫਿਰ ਵਾਪਸ ਚਲੇ ਜਾਂਦੇ ਨੇ। ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲਦਾ, ਕੋਈ ਕੁਛ ਨਹੀਂ ਹੁੰਦਾ ਕਿਉਂਕਿ ਉਸ ਵੇਲੇ ਇਹ ਅਖਾਣ ਬੜਾ ਹੀ ਫਿੱਟ ਬੈਠਦਾ ਕਿ ਮੁਰਦਾ ਬੋਲੇਗਾ ਮੁਰਦਾ ਬੋਲੇਗਾ ਤਾਂ ਕਫਨ ਨਹੀਂ ਮਾਰੇਗਾ
ਜੀ। ਫਿਰ ਇਹੋ ਜਿਹੇ ਬੰਦੇ ਅੱਗੇ ਚੁੱਪੇ ਭਲੀ ਹੁੰਦੀ ਹੈ ਜੀ, ਇੱਕ ਚੁੱਪ ਸੌ ਭਲੀ ਕਹਿੰਦੇ ਨੇ ਸਿਆਣੇ।
ਬਿਲਕੁਲ ਜੀ।
ਤੇ ਹੋਰ ਕੀ ਕਿਹੜੀ ਅਖਾਣ ਹੈ ਜੀ ਤੁਹਾਡੇ ਪਿਟਾਰੇ ਚ ਫਿਰ ਅੱਜ?
ਇੱਕ ਹੈ ਜੀ ਘਰ ਦੀ ਮੁਰਗੀ ਦਾਲ ਬਰਾਬਰ।
ਜੀ ਬਿਲਕੁਲ।
ਤੁਸੀਂ ਅਕਸਰ ਦੇਖਿਆ ਹੋਏਗਾ ਕਿ ਜ਼ਿੰਦਗੀ ਵਿੱਚ ਕਈ ਚੀਜ਼ਾਂ ਸਾਨੂੰ ਬਗੈਰ ਮਿਹਨਤ ਦੇ ਬਗੈਰ ਮੁਸ਼ਕਲ ਦੇ ਮਿਲ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਤੁਸੀਂ ਇੱਕ ਸਾਡੇ ਪਰਿਵਾਰ ਦਾ ਮਿਸਾਲ ਲੈ ਸਕਦੇ ਹੋ ਕਿ ਜਦ ਉਹਨਾਂ ਦੇ ਕੋਈ ਵੱਡੇ ਬਜ਼ੁਰਗ ਪੂਰੇ ਹੋ ਜਾਂਦੇ ਹਨ ਤੇ ਉਹਨਾਂ ਦੀ ਘਰ ਦੀ ਜਿਹੜੀ ਜਾਇਦਾਦ ਹੁੰਦੀ ਹੈ ਉਹ ਸਾਰੇ ਭਰਾਵਾਂ ਚ ਸਾਰਿਆਂ ਭਰਾਵਾਂ ਚ ਪਹਿਲੇ ਤਾਂ ਭਾਣਾ ਚ ਹੁੰਦਾ ਹੀ ਨਹੀਂ ਸੀ, ਭਰਾਵਾਂ ਵਿੱਚ ਸਾਰੇ ਹੀ ਵੰਡ ਦਿੰਦੇ ਨੇ। ਤੇ ਉਹਨਾਂ ਦੇ ਘਰ ਵਿੱਚ ਇੱਕ ਬੱਚਾ ਸੀ ਜੋ ਕਿ ਬਿਲਕੁਲ ਹੀ ਮੂਰਖ ਔਰ ਉਹ ਸੀ ਤੇ ਉਹ ਇਕੱਲਾ ਹੀ ਮੁੰਡਾ ਸੀ ਤੇ ਉਹਨਾਂ ਨੂੰ ਉਹਨੂੰ ਸਾਰੀ ਆਪਣੇ ਪਿਓ ਦੀ ਜਾਇਦਾਦ ਮਿਲ ਜਾਂਦੀ, ਪਿਓ ਦੀ ਜਾਇਦਾਦ ਮਿਲ ਜਾਂਦੀ ਤੇ ਉਹ ਸਾਰਾ ਲੈ ਕੇ ਪੈਸਾ ਤੇ ਉਹ ਅਜਾਸ਼ੀ ਕਰਨ ਲੱਗ ਪੈਂਦਾ ਹੈ ਔਰ ਲੁਟਾਉਣ ਲੱਗ ਪੈਂਦਾ ਹੈ ਪੈਸਾ। ਤੇ ਕੋਈ ਪਿੰਡ ਦਾ ਬੰਦਾ ਜ਼ਰੂਰਤਮੰਦ ਉਸ ਕੋਲ ਜਾਂਦਾ ਹੈ ਤੇ ਉਸ ਕੋਲ ਉਸਦੀ ਮਦਦ ਵੀ ਲੈਣਾ ਚਾਹੁੰਦਾ ਹੈ ਤੇ ਉਹ ਬਿਲਕੁਲ ਮਦਦ ਨਹੀਂ ਕਰਦਾ ਕਿਸੇ ਨੂੰ ਪੈਸੇ ਦੇ ਨਾਲ ਔਰ ਇਸ ਤਰ੍ਹਾਂ ਕਰਦਾ ਹੈ ਕਿ ਜਿਸ ਤਰ੍ਹਾਂ ਉਹਨੂੰ ਪਤਾ ਨਹੀਂ ਜਾਇਦਾਦ ਨਹੀਂ ਕੋਈ ਬਹੁਤ ਹੀ ਛੋਟੀ ਜਿਹੀ ਚੀਜ਼ ਮਿਲ ਗਈ ਹੈ ਜੋ ਕਿ ਉਹ ਲੋਕਾਂ ਦੇ ਵਿੱਚ ਉੱਡਦਾ ਫਿਰਦਾ ਹੈ ਔਰ ਲੁਟਾਉਂਦਾ ਫਿਰਦਾ ਹੈ। ਲੁਟਾਉਂਦਾ ਮਤਲਬ ਐਸ਼ ਕਰਦਾ ਹੈ ਔਰ ਜੂਏ ਖੇਡਦਾ ਹੈ ਔਰ ਇਸ ਤਰ੍ਹਾਂ ਜਾਂਦਾ ਹੈ ਤੇ ਉਹ ਸਾਰੇ ਪਿੰਡ ਦੇ ਲੋਕ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਕਿ ਤੂੰ ਸਾਨੂੰ ਬਿਸ਼ਕ ਨਾ ਦੇ, ਲੇਕਿਨ ਜਿਹੜੇ ਤੇਰੇ ਪਿਓ ਨੇ ਇਤਨੀ ਵੱਡੀ ਜਾਇਦਾਦ ਤੈਨੂੰ ਦਿੱਤੀ ਹੈ ਤੂੰ ਘੱਟੋ ਘੱਟ ਉਸ ਦਾ ਮਾਣ ਤੇ ਕਰ, ਪਰ ਉਹ ਕੋਈ ਮਾਣ ਨਹੀਂ ਕਰਦਾ ਹੈ ਔਰ ਉਹ ਫਿਰ ਪਿੰਡ ਵਾਲੇ ਵੀ ਉਸਨੂੰ ਕਹਿ ਕਹਿ ਕੇ ਥੱਕ ਜਾਂਦੇ ਹਨ ਤੇ ਫਿਰ ਉਹ ਆਪਸ ਵਿੱਚ ਸਲਾਹ ਕਰਦੇ ਹਨ ਕਿ ਛੋੜੋ ਜਦ ਇਹ ਸਾਡੀ ਗੱਲ ਸੁਣਦਾ ਹੀ ਨਹੀਂ ਕਿਹੜਾ ਸਾਨੂੰ ਮਿਲ ਦੇਵੇਗਾ। ਇਸੇ ਵਾਸਤੇ ਤੇ ਘਰ ਦੀ ਮੁਰਗੀ ਦਾਲ ਬਰਾਬਰ, ਇਹਨੇ ਇਹਨੂੰ ਪੈਸਾ ਮਿਲ ਗਿਆ ਔਰ ਇਹਨੂੰ ਕੋਈ ਮੁਸ਼ਕਤ ਨਹੀਂ ਕਰਨੀ ਪਈ। ਉਸ ਵਕਤ ਇਹ ਅਖਾਣ ਬਹੁਤ ਹੀ ਜ਼ਿਆਦਾ ਇਸੇ ਫਿੱਟ ਬੈਠਦਾ ਹੈ ਕਿ ਘਰ ਦੀ ਮੁਰਗੀ ਦਾਲ ਬਰਾਬਰ, ਮਤਲਬ ਉਦੋਂ ਉਹਨੇ ਇਸ ਤਰ੍ਹਾਂ ਲੁਟਾਇਆ ਪੈਸਾ ਜਿਸ ਤਰ੍ਹਾਂ ਕਿ ਉਹਨੇ ਬਿਲਕੁਲ ਬਿਲਕੁਲ ਉਹਨੂੰ ਇਸ ਚੀਜ਼ ਦੀ ਕਦਰ ਹੀ ਨਹੀਂ ਹੁੰਦੀ ਔਰ ਉਹ ਨਾ ਉਸਦੀ ਕਿਸੇ ਚੀਜ਼ ਦਾ ਪ੍ਰਵਾਹ ਕਰਦਾ ਔਰ ਸਾਰੀ ਜਾਇਦਾਦ ਐਸਾ ਹੀ ਅਯਾਸ਼ੀ ਵਿੱਚ ਲੁਟਾ ਦਿੰਦਾ ਹੈ।
ਜੀ ਬਿਲਕੁਲ, ਬੜੀਆਂ ਸਿਆਣੀਆਂ ਗੱਲਾਂ ਨੇ ਜੀ ਇਹ ਅਖਾਣਾਂ ਜਿਹੜੀਆਂ ਨੇ ਇਹ ਜ਼ਿੰਦਗੀ ਦੀ ਜਾਤ ਸਿਖਾਉਂਦੀਆਂ ਨੇ। ਤੇ ਮੋਹਿਨੀ ਜੀ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਸਮਾਂ ਸਾਂਝਾ ਕਰਨ ਦੇ ਤੇ ਇਹ ਅਖਾਣਾਂ ਦੱਸਣ ਦੇ ਲਈ।
ਥੈਂਕ ਯੂ ਸੋ ਮਚ। ਹਾਂਜੀ ਹਾਂਜੀ ਠੀਕ ਹੈ ਜੀ,
ਬਹੁਤ ਸ਼ੁਕਰੀਆ ਜੀ।